ਗੁਰੂ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਵਿੱਚੋਂ ਅੱਜ ਇੱਕ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ। ਵਿਸ਼ਾ ਹੈ ਭਰਮ। ਇਸ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 10 ਭਾਗਾਂ ਦੀ ਲੜੀ ਲਿਖੀ ਹੈ ਜੀ। ਅੱਜ ਅਸੀਂ 10ਵੇਂ ਭਾਗ ਨਾਲ ਸਾਂਝ ਪਾਵਾਂਗੇ ਜੀ। ਆਓ ਧਿਆਨ ਸਹਿਤ ਸਰਵਣ ਕਰੀਏ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਜਾਓ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਅਕਾਲ ਪੁਰਖ ਨੇ ਇਹ ਮਾਇਆ ਦਾ ਵੱਢ ਖੇਲ ਤਮਾਸ਼ਾ ਅਥਵਾ ਮਾਇਕੀ ਮੰਡਲ ਦੀ ਰਚਨਾ ਸਾਜੀ ਅਤੇ ਆਪਣੇ ਆਪੇ ਦਾ ਵਿਸਥਾਰ ਕੀਤਾ। ਜਿਸ ਤਰ੍ਹਾਂ ਸੂਰਜ ਦਾ ਵਿਸਥਾਰ ਉਸ ਵਿੱਚੋਂ ਨਿਕਲੀਆਂ ਕਿਰਨਾਂ ਦੁਆਰਾ ਹੁੰਦਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੇ ਜੋਤ ਸਰੂਪੀ ਆਪੇ ਵਿੱਚੋਂ ਇਲਾਹੀ ਕਿਰਨਾਂ ਦਾ ਵਿਸਥਾਰ ਹੋਇਆ। ਅਕਾਲ ਪੁਰਖ ਦੇ ਜੋਤ ਸਰੂਪੀ ਆਪੇ ਵਿੱਚੋਂ ਇਲਾਹੀ ਕਿਰਨਾਂ ਦਾ ਵਿਸਥਾਰ ਹੋਇਆ, ਜਿਸ ਨੂੰ ਸ਼ਬਦ, ਨਾਮ, ਹੁਕਮ ਆਦਿ ਲਫ਼ਜ਼ਾਂ ਨਾਲ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਿਕ ਪ੍ਰਕਾਰ, ਅਨਿਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਮਾਇਕੀ ਵੱਢ ਖੇਲ ਤਮਾਸ਼ੇ ਦੇ ਅਨੰਤ ਡਰਾਮੇ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਲਈ ਸ਼ਬਦ ਅਥਵਾ ਨਾਮ ਦੀ ਰਚਨਾ ਹੋਈ। ਇਸ ਅਨੰਤ ਇਲਾਹੀ ਰਚਨਾ ਅਥਵਾ ਡਰਾਮੇ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਅਭੁੱਲ ਅਤੇ ਅਪਾਰ ਹੁਕਮ ਰਚਿਆ। ਇਸ ਤਰ੍ਹਾਂ 84 ਲੱਖ ਜੂਨਾਂ ਦੇ ਜੀਵ ਇਸ ਗੁਪਤ, ਅਭੁੱਲ ਅਤੇ ਅਟਲ ਹੁਕਮ ਅਨੁਸਾਰ ਇਸ ਇਲਾਹੀ ਰਚਨਾ ਦੇ ਅਪਾਰ ਅਤੇ ਅਗੋਚਰ ਡਰਾਮੇ ਦੇ ਹਿੱਸੇਦਾਰ ਹਨ। ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਇਸ ਕਾਇਨਾਤ ਦੇ ਸਾਰੇ ਜੀਵ ਭਰਮ ਅਥਵਾ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਹੀ ਪ੍ਰਵਿਰਤ ਹਨ। ਇਸ ਕਾਇਨਾਤ ਦੇ ਸਾਰੇ ਜੀਵ ਭਰਮ ਅਥਵਾ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਪ੍ਰਵਿਰਤ ਹਨ। ਇਸੇ ਭਰਮਈ ਹਉਮੈ ਵਿੱਚ ਹੀ ਜੀਵ ਸੋਚਦੇ ਹਨ, ਕਰਮ ਕਰਦੇ ਹਨ, ਨਤੀਜੇ ਭੁਗਤਦੇ ਹਨ, ਧਰਮ ਧਾਰਦੇ ਹਨ, ਭਜਨ ਬੰਦਗੀ ਕਰਦੇ ਹਨ। ਇਸੇ ਭਰਮਈ ਹਉਮੈ ਵਿੱਚ ਹੀ ਜੀਵ ਜਪ ਤਪ ਕਰਦੇ ਹਨ, ਦੁੱਖ ਸੁੱਖ ਭੋਗਦੇ ਹਨ, ਆਵਾਗਮਨ ਦੇ ਚੱਕਰ ਵਿੱਚ ਪੈਂਦੇ ਹਨ। ਜਹ ਆਪ ਰਚਿਓ ਪਰਪੰਚ ਆਕਾਰ, ਤਹਿ ਗੁਣ ਮੈਂ ਕੀਨੋ ਵਿਸਥਾਰ, ਪਾਪ ਪੁੰਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ, ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਭੈ ਪਾਰ, ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕਿਓ ਬਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਲਫ਼ਜ਼ਾਂ ਵਿੱਚ ਜੀਵ ਦੀ ਹੋਂ ਧਾਰੀ ਅਡਰੀ ਹਸਤੀ, ਜੀਵ ਦੀ ਹੋਂ ਧਾਰੀ ਅਡਰੀ ਹਸਤੀ ਇਸੇ ਅਗਿਆਨਤਾ ਦੇ ਭਰਮਗੜ ਵਿੱਚ ਪ੍ਰਵਿਰਤ ਹੋ ਕੇ ਆਵਾਗਮਨ ਦੇ ਗੇੜ ਵਿੱਚ ਪਈ ਰਹਿੰਦੀ ਹੈ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁਖ ਨਚੇਤੈ ਆਵੈ ਜਾਏ। ਦੂਜੇ ਪਾਏ ਪਰਪੰਚ ਲਾਗੇ, ਆਵੈ ਜਾਵੈ ਮਰੈ ਅਭਾਗੇ। ਜਦ ਤਾਈਂ ਜੀਵ ਦੂਜੇ ਭਾਉ ਅਥਵਾ ਹਉਮੈ ਦੇ ਭਰਮ ਵਿੱਚ ਵਿਚਰਦਾ ਹੈ, ਉਹ ਅਕਾਲ ਪੁਰਖ ਦੀਆਂ ਆਤਮਿਕ ਮਿਹਰਾਂ, ਬਖਸ਼ਿਸ਼ਾਂ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ। ਜਦ ਤਾਈਂ ਜੀਵ ਦੂਜੇ ਭਾਉ ਅਥਵਾ ਹਉਮੈ ਦੇ ਭਰਮ ਵਿੱਚ ਵਿਚਰਦਾ ਹੈ, ਉਹ ਅਕਾਲ ਪੁਰਖ ਦੀਆਂ ਆਤਮਿਕ ਮਿਹਰਾਂ, ਬਖਸ਼ਿਸ਼ਾਂ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਆਪਣੇ ਕਰਮਾਂ ਦੁਆਰਾ ਦੁੱਖ ਸੁੱਖ ਭੋਗਦਾ ਹੈ। ਪਰਮੇ ਪੂਲਾ ਦੁੱਖ ਕਣੋ ਜਮ ਮਾਰ ਕਰੇ ਖੁਲਹਾਨ। ਇਸ ਤਰ੍ਹਾਂ ਪ੍ਰਕਿਰਤੀ ਦੇ ਸਾਰਿਆਂ ਜੀਵਾਂ ਦਾ ਸਮੁੱਚਾ ਜੀਵਨ ਹੀ ਹਉਮੈ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਹੀ ਗੁਜ਼ਰਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਉੱਪਰਲੀ ਅਟਲ ਸੱਚਾਈ ਨੂੰ ਵਿਚਾਰਨ, ਸਮਝਣ, ਚੀਨਣ ਅਤੇ ਮੰਨਣ ਲਈ ਕਦਾਚਿਤ ਤਿਆਰ ਹੀ ਨਹੀਂ ਅਤੇ ਨਾ ਹੀ ਲੋੜ ਭਾਸਦੀ ਹੈ। ਆਪਣੀ ਐਸੀ ਅਗਿਆਨਮਈ ਦਸ਼ਾ ਦੀ ਬਾਬਤ ਪਛਤਾਵਾ ਕਰਨਾ, ਤੌਬਾ ਕਰਨਾ, ਹੌਕਾ ਭਰਨਾ ਅਤੇ ਲਜਾਇਮਾਨ ਤਾਂ ਕੀਤੇ ਰਿਹਾ, ਇਸ ਦੂਜੇ ਭਾਉ ਦੇ ਭਰਮਈ ਜੀਵਨ ਨੂੰ ਸੁਧਾਰਨ, ਬਦਲਣ, ਉਲਟਾਉਣ, ਉਚੇਰਾ ਬਣਾਉਣ ਦਾ ਕਦੇ ਖਿਆਲ ਵੀ ਨਹੀਂ ਆਇਆ। ਹਾਂਜੀ, ਸਾਨੂੰ ਇਸ ਦੂਜੇ ਭਾਉ ਦੇ ਭਰਮਈ ਜੀਵਨ ਨੂੰ ਉਲਟਾਉਣ, ਉਚੇਰਾ ਬਣਾਉਣ ਦਾ ਕਦੇ ਖਿਆਲ ਹੀ ਨਹੀਂ ਆਇਆ। ਇਸ ਦਾ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਕੂੜੇ ਭਰਮਗੜ ਅਥਵਾ ਹਉਮੈ ਵਿੱਚ ਹੀ ਜੰਮਦੇ, ਮਰਦੇ ਅਤੇ ਪ੍ਰਵਿਰਤ ਹੁੰਦੇ ਆਏ ਹਾਂ ਅਤੇ ਇਹ ਭਰਮ ਸਾਡੀ ਪ੍ਰਕਿਰਤੀ ਅਥਵਾ ਅੰਤਿਸ਼ਕਰਨ ਦਾ ਅਨਿੱਖੜਵਾਂ ਅੰਗ ਅਥਵਾ ਜੀਵਨ ਆਧਾਰ ਜਾਂ ਜੀਵਨ ਰੂਪ ਹੀ ਬਣ ਗਿਆ ਹੈ। ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੂਆ। ਇਨਸਾਨ ਦੇ ਭਰਮ ਦਾ ਕਾਰਨ ਅਥਵਾ ਆਧਾਰ ਉਸ ਦੀ ਹਉਮੈ ਹੀ ਹੈ। ਇਨਸਾਨ ਦੇ ਭਰਮ ਦਾ ਕਾਰਨ ਉਸ ਦੀ ਹਉਮੈ ਹੀ ਹੈ ਅਤੇ ਇਹ ਹਉਮੈ ਹੀ ਇਨਸਾਨ ਨੂੰ ਆਪਣੇ ਭਰਮ ਭੁਲੇਖਿਆਂ ਦੀ ਗਲਤੀ ਮੰਨਣ ਤੋਂ ਹੋੜਦੀ ਹੈ। ਇਸੇ ਕਾਰਨ ਸਾਨੂੰ ਆਪਣੇ ਭਰਮਈ ਜੀਵਨ ਦੀ ਸੋਝੀ ਜਾਂ ਗਿਆਨ ਨਹੀਂ ਹੁੰਦਾ। ਪਰੰਤੂ ਗੁਰਬਾਣੀ ਵਿੱਚ ਦਰਸਾਏ ਭਰਮ, ਅੰਧ ਗੁਬਾਰ ਅਤੇ ਭਰਮਗੜ ਨੂੰ ਅਸੀਂ ਆਪਣੇ ਉੱਤੇ ਘਟਾਉਣ ਲਈ ਤਿਆਰ ਨਹੀਂ ਅਥਵਾ ਅਹਿਸਾਸ ਹੀ ਨਹੀਂ ਕਰਦੇ। ਆਪਣੀ ਭਰਮਈ ਅਗਿਆਨਤਾ ਨੂੰ ਨਾ ਮੰਨਣਾ ਅਥਵਾ ਅਹਿਸਾਸ ਨਾ ਕਰਨਾ ਹੀ ਇਨਸਾਨ ਦਾ ਦੀਰਘ ਮੁੱਢਲਾ ਅਤੇ ਮੋਹਲਕ ਭਰਮ ਭੁਲੇਖਾ ਹੈ। ਆਪਣੇ ਆਪ ਨਾਲ ਧੋਖਾ ਹੈ, ਹਉਮੈ ਦੀ ਟੀਠਤਾਈ ਹੈ, ਭੋਲੇ ਪਾਏ ਪਾਖੰਡ ਹੈ, ਜਿਸ ਦਾ ਨਤੀਜਾ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਭੁੱਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ। ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਬਿਖਿਆ ਸਖਤ ਰਹਿਓ ਨਿਸਬਾਸਰ ਨਹਿ ਛੂਟੀ ਅਧਮਾਈ। ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਇਹ ਭਰਮ ਸਗਲ ਜਗਤ ਅਥਵਾ ਸੰਸਾਰ ਨੂੰ ਭੂਤ ਪ੍ਰੇਤ ਵਾਂਗ ਚਿੰਬੜਿਆ ਹੋਇਆ ਹੈ। ਪਰ ਅਸੀਂ ਆਪਣੀ ਹਉਮੈ ਦੀ ਢੀਠਤਾਈ ਵਿੱਚ ਇਹ ਸਮਝੀ ਬੈਠੇ ਹਾਂ ਕਿ ਅਸੀਂ ਤਾਂ ਇਸ ਸਗਲ ਸੰਸਾਰ ਅਥਵਾ ਸਭ ਜਗਤ ਤੋਂ ਨਿਆਰੇ ਅਤੇ ਬਾਹਰ ਹਾਂ, ਇਸ ਲਈ ਇਹ ਭਰਮ ਸਾਨੂੰ ਪੋ ਨਹੀਂ ਸਕਦਾ। ਪਰ ਸੱਚਾਈ ਤਾਂ ਇਹ ਹੈ ਕਿ ਸਾਰੀਆਂ ਜੂਨਾਂ ਅਤੇ ਅਸੀਂ ਵੀ ਇਸ ਭਰਮਗੜ ਦੇ ਅਨੇਰ ਖਾਤੇ ਵਿੱਚ ਗੋਤੇ ਖਾ ਰਹੇ ਹਾਂ। ਸਾਰੀਆਂ ਜੂਨਾਂ ਅਤੇ ਅਸੀਂ ਵੀ ਇਸ ਭਰਮਗੜ ਦੇ ਹਨੇਰ ਖਾਤੇ ਵਿੱਚ ਗੋਤੇ ਖਾ ਰਹੇ ਹਾਂ ਅਤੇ ਇਸੇ ਵਿੱਚ ਡੱਕੇ ਡੋਲੇ ਖਾਂਦੇ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਡੀਗਨ ਡੋਲਾ ਤੋ ਲੋ ਜੋ ਮਨ ਕੇ ਪਰਮਾ ਮਨਮੁਖ ਅੰਧ ਕਰੇ ਚਤੁਰਾਈ ਭਾਣਾ ਨ ਮੰਨੇ ਬਹੁਤ ਦੁੱਖ ਪਾਈ ਭਰਮੇ ਪੂਲਾ ਆਵੇ ਜਾਏ ਘਰ ਮਹਿਲ ਨ ਕਬੂ ਪਾਏਦਾ। ਐਸੇ ਮਾਨਸਿਕ ਭਰਮ ਵਿੱਚ ਗਲਤਾਨ ਹੋਏ ਜੀਵਾਂ ਨੂੰ ਗੁਰਬਾਣੀ ਵਿੱਚ ਮਨਮੁਖ ਕਿਹਾ ਗਿਆ ਹੈ। ਭਰਮ ਭੁਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨ ਪਾਰੇ। ਮਨਮੁਖ ਅੰਧਲੇ ਗੁਰਮਤ ਨ ਪਾਈ ਪਸੂ ਪਏ ਅਭਿਮਾਨ ਨ ਜਾਈ। ਅਸੀਂ ਆਪਣੇ ਮਨ ਵਿੱਚ ਦਿਆਨਤਦਾਰੀ ਨਾਲ ਪੜਚੋਲ ਅਥਵਾ ਵਿਚਾਰ ਕਰਨੀ ਹੈ ਕਿ ਅਸੀਂ ਇਹਨਾਂ ਮਨਮੁੱਖਾਂ ਦੀ ਸ਼੍ਰੇਣੀ ਵਿੱਚ ਤਾਂ ਨਹੀਂ ਆਉਂਦੇ। ਸਾਰਾ ਸੰਸਾਰ ਹੀ ਇਸ ਭਰਮਈ ਦੂਜੇ ਭਾਉ ਵਿੱਚ ਬੇਅੰਤ ਜਨਮਾਂ ਤੋਂ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਿੱਚ ਪਰਵਿਰਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਿਹਾ ਹੈ। ਹੋਂ ਹੋਂ ਕਰਤੀ ਸਭ ਮੂਈ ਸੰਪੋ ਕਿਸੇ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ। ਇਹ ਜਗ ਮਾਇਆ ਮੋਹੇ ਵਿਆਪਿਆ ਦੂਜੇ ਭਰਮ ਭੁਲਾਏ। ਸਾਧੋ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜੀਵ ਦੇ ਇਸ ਭਰਮਈ ਜੀਵਨ ਬਾਬਤ ਆਦਿ ਤੋਂ ਹੀ ਗੁਰੂ ਅਵਤਾਰ ਭਗਤ ਸੰਤ ਮਹਾਂਪੁਰਖ ਤਾੜਨਾ ਕਰਦੇ ਆਏ ਹਨ ਅਤੇ ਇਸ ਤੋਂ ਬਚਣ ਅਤੇ ਕਲਿਆਣ ਦਾ ਉਪਦੇਸ਼ ਵੀ ਦਿੰਦੇ ਆਏ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਭਰਮਈ ਜਾਦੂ ਦਾ ਇਤਨਾ ਤੀਬਰ ਅਤੇ ਗੂੜਾ ਅਸਰ ਮਨੁੱਖਾ ਜੁਨੀ ਉੱਤੇ ਵਰਤ ਰਿਹਾ ਹੈ ਕਿ ਗੁਰੂਆਂ ਅਵਤਾਰਾਂ ਦੇ ਉਪਦੇਸ਼ ਮਹਾਂਪੁਰਖਾਂ ਦੇ ਜੀਵਨ ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ ਧਾਰਮਿਕ ਕਰਮ ਕਿਰਿਆ ਕਰਦਿਆਂ ਸਤ ਸੰਗਤ ਕਰਦਿਆਂ ਪਾਠ ਪੂਜਾ ਕਰਦਿਆਂ ਫਿਲੋਸਫੀ ਘੋਟਦਿਆਂ ਹਠ ਧਰਮ ਦੇ ਕਸ਼ਟ ਭੋਗਦਿਆਂ ਯੋਗ ਅਭਿਆਸ ਕਰਦਿਆਂ ਸਮਾਧੀਆਂ ਵਿੱਚ ਜੁੜਦਿਆਂ ਪੁੰਨ ਦਾਨ ਕਰਦਿਆਂ ਤੀਰਥ ਯਾਤਰਾ ਕਰਦਿਆਂ ਵੀ ਮਨੁੱਖ ਨੂੰ ਆਪਣੀ ਭਰਮਈ ਅਗਿਆਨਤਾ ਦੀ ਬਾਬਤ ਸੋਝੀ ਨਹੀਂ ਆਈ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੀ ਢੀਠਤਾਈ ਵਿੱਚ ਬੇਪਰਵਾਹ ਅਤੇ ਅਵੇਸਲਾ ਹੋ ਕੇ ਆਪਣੀ ਪੁਰਾਣੀ ਮਾਇਕੀ ਭਰਮਈ ਜੀਵਨ ਰੋਡ ਵਿੱਚ ਬੇਤਹਾਸ਼ਾ ਰੁੜਿਆ ਜਾ ਰਿਹਾ ਹੈ। ਇਨਸਾਨ ਆਪਣੀ ਹਉਮੈ ਦੀ ਢੀਠਤਾਈ ਵਿੱਚ ਬੇਪਰਵਾਹ ਅਤੇ ਅਵੇਸਲਾ ਹੋ ਕੇ ਆਪਣੀ ਪੁਰਾਣੀ ਮਾਇਕੀ ਭਰਮਈ ਜੀਵਨ ਰੋਡ ਵਿੱਚ ਬੇਤਹਾਸ਼ਾ ਰੁੜਿਆ ਜਾ ਰਿਹਾ ਹੈ। ਬਲਕਿ ਇਸ ਭਰਮਗੜ੍ਹ ਦੇ ਅੰਧ ਗੁਬਾਰ ਵਿੱਚ ਵਿਚਰਦਿਆਂ ਹੋਇਆਂ ਆਪਣੀਆਂ ਮਾਇਕੀ ਪ੍ਰਾਪਤੀਆਂ ਅਤੇ ਦਿਮਾਗੀ ਗਿਆਨ ਦੇ ਆਧਾਰ 'ਤੇ ਆਪਣੇ ਆਪ ਭਲਾ ਭਲੇਰਾ ਗਿਆਨੀ ਧਿਆਨੀ ਮਹਾਂਪੁਰਖ ਜੋਗੀ ਜਪੀ ਤਪੀ ਸ਼੍ਰੀ 108 ਆਦਿ ਕੂੜੀਆਂ ਵਡਿਆਈਆਂ ਵਿੱਚ ਆਫਰਿਆ ਫਿਰਦਾ ਹੈ। ਸਿਰਫ ਇਨਸਾਨੀ ਜੂਨ ਹੀ ਆਪਣੀ ਤੀਖਣ ਬੁੱਧੀ ਦੇ ਕਾਰਨ ਹਉਮੈ ਦੀ ਅਗਿਆਨਤਾ ਦੇ ਘੋਰ ਅੰਧਕਾਰ ਵਿੱਚ ਗਲਤਾਨ ਹੋ ਕੇ ਪਲਚ ਕੇ ਦੁਖੀ ਹੋ ਰਹੀ ਹੈ। ਸਿਰਫ ਇਨਸਾਨੀ ਜੂਨ ਹੀ ਆਪਣੀ ਤੀਖਣ ਬੁੱਧੀ ਦੇ ਕਾਰਨ ਹਉਮੈ ਦੀ ਅਗਿਆਨਤਾ ਵਿੱਚ ਪਲਚ ਕੇ ਦੁਖੀ ਹੋ ਰਹੀ ਹੈ। ਬਾਕੀ ਸਾਰੀਆਂ 84 ਲੱਖ ਜੂਨਾਂ ਆਪਣੇ ਕਰਤੇ ਅਕਾਲ ਪੁਰਖ ਦੇ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਅਣਜਾਣੇ ਹੀ ਕਮਾ ਰਹੀਆਂ ਹਨ ਅਤੇ ਆਪਣੇ ਸ਼ੋ ਸਾਗਰ ਵੱਲ ਅਭੋਲ ਹੀ ਰਿਸਕ ਰਹੀਆਂ ਹਨ। ਇਨਸਾਨੀ ਜੂਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਘੜ ਕੇ ਤੀਖਣ ਬੁੱਧੀ ਅਤੇ ਆਜ਼ਾਦੀ ਬਖਸ਼ੀ ਹੈ ਤਾਂ ਕਿ ਉਹ ਇਸ ਤੀਖਣ ਬੁੱਧੀ ਨਾਲ ਆਪਣੇ ਕਰਤੇ ਅਕਾਲ ਪੁਰਖ ਨੂੰ ਚੀਨ ਅਤੇ ਪਹਿਚਾਣ ਕੇ ਹੁਕਮ ਨੂੰ ਬੁੱਝ ਕੇ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਪੂਰਨ ਚੇਤਨਤਾ ਨਾਲ ਕਮਾ ਸਕੇ। ਪਰ ਇਨਸਾਨ ਆਪਣੀ ਹਉਮੈ ਵਿੱਚ ਮਾਇਕੀ ਚਮਤਕਾਰਾਂ ਅਥਵਾ ਵੱਡ ਖੇਲ ਤਮਾਸ਼ੇ ਦੇ ਭੁਲਾਵੇ ਵਿੱਚ ਇਤਨਾ ਗਲਤਾਨ ਅਤੇ ਮਦਹੋਸ਼ ਹੋ ਚੁੱਕਿਆ ਹੈ ਕਿ ਉਹ ਹੁਕਮੀ ਅਤੇ ਉਸਦੇ ਹੁਕਮ ਤੋਂ ਬਿਲਕੁਲ ਅਣਜਾਣ ਅਤੇ ਬੇਮੁਖ ਹੋ ਗਿਆ ਹੈ। ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨਾ ਆਸਾ ਪਰਮ ਵਿਕਾਰ ਮੋ ਇਨ ਮੈਂ ਲੋਭਾਨਾ ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨ ਜਾਨਾ ਵਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਝੈ ਆਵਣ ਜਾਣੇ ਪਾਪ ਕਰੇ ਤਾਂ ਪਛੋ ਤਾਣੇ। ਇਸ ਤਰ੍ਹਾਂ ਅਕਾਲ ਪੁਰਖ ਅਤੇ ਉਸਦੇ ਹੁਕਮ ਨੂੰ ਭੁੱਲਣਾ ਅਥਵਾ ਉਸ ਤੋਂ ਬੇਮੁਖ ਹੋਣਾ ਹੀ ਇਨਸਾਨੀ ਜੂਨ ਦਾ ਮੁੱਢਲਾ ਅਤੇ ਦੀਰਘ ਭਰਮ ਭੁਲੇਖਾ ਹੈ। ਅਕਾਲ ਪੁਰਖ ਅਤੇ ਉਸਦੇ ਹੁਕਮ ਨੂੰ ਭੁੱਲਣਾ ਅਥਵਾ ਉਸ ਤੋਂ ਬੇਮੁਖ ਹੋਣਾ ਹੀ ਇਨਸਾਨੀ ਜੂਨ ਦਾ ਮੁੱਢਲਾ ਅਤੇ ਦੀਰਘ ਭਰਮ ਭੁਲੇਖਾ ਹੈ। ਇਸ ਤਰ੍ਹਾਂ ਇਨਸਾਨੀ ਜੂਨ ਨੇ ਬਖਸ਼ੀ ਹੋਈ ਤੀਖਣ ਬੁੱਧੀ ਅਤੇ ਆਜ਼ਾਦੀ ਦਾ ਨਾਜਾਇਜ਼ ਅਤੇ ਗਲਤ ਇਸਤੇਮਾਲ ਮਿਸਯੂਜ਼ ਕੀਤਾ ਹੈ, ਜਿਸ ਕਾਰਨ ਉਸਦਾ ਜੀਵਨ ਹੌਤਾਰੀ ਭਰਮ ਵਿੱਚ ਕਰਮਬੱਧ ਹੋ ਕੇ ਆਵਾਗਮਨ ਦੇ ਅਮੁਕਵੇਂ ਗੇੜ ਵਿੱਚ ਪੈ ਜਾਂਦਾ ਹੈ ਅਤੇ ਨਤੀਜੇ ਭੋਗਦਾ ਰਹਿੰਦਾ ਹੈ। ਇਸ ਲੇਖ 'ਤੇ ਪਿਛਲੀਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਰੱਬ ਦੀ ਕਾਇਨਾਤ ਵਿੱਚ ਦੋ ਵਿਲੱਖਣ ਮੰਡਲ ਹਨ। ਪਹਿਲਾ ਆਤਮਿਕ ਪ੍ਰਕਾਸ਼ ਦਾ ਸੱਚਾ ਮੰਡਲ ਅਥਵਾ ਸੱਚਖੰਡ, ਦੂਸਰਾ ਮਾਇਕੀ ਅੰਧਕਾਰ ਦਾ ਕੂੜਾ ਭਰਮਗੜ। ਆਤਮਿਕ ਮੰਡਲ ਤਾਂ ਅਨੁਭਵੀ ਦੇਸ਼ ਦਾ ਪ੍ਰਕਾਸ਼ ਮੰਡਲ ਹੈ, ਜਿਸ ਵਿੱਚ ਅਕਾਲ ਪੁਰਖ ਆਪ ਅਤੇ ਉਸਦੇ ਬਖਸ਼ੇ ਹੋਏ ਅਵਤਾਰ, ਗੁਰੂ, ਭਗਤ, ਸੇਵਕ, ਹਰਜਨ, ਗੁਰਮੁਖ, ਸਾਧ ਸੰਤ ਸੁਭਾਏ ਮਾਨ ਹਨ। ਮਾਇਕੀ ਮੰਡਲ ਦੇ ਭਰਮਗੜ ਦੀ ਆਪਣੀ ਕੋਈ ਹਸਤੀ ਨਹੀਂ ਹੈ, ਕਿਉਂਕਿ ਆਤਮ ਪ੍ਰਕਾਸ਼ ਅਥਵਾ ਨਾਮ ਦੀ ਅਣਹੋਂਦ ਤੋਂ ਹੀ ਹਰ ਕਿਸਮ ਦੇ ਮਾਨਸਿਕ ਭਰਮ ਉਪਜਦੇ ਹਨ, ਜਿਸ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੇ ਸਾਰੇ ਜੀਵ ਸਣੇ ਇਨਸਾਨ ਦੇ ਪ੍ਰਵਿਰਤ ਹਨ। ਦੂਜੇ ਲਫਜ਼ਾਂ ਵਿੱਚ ਇਸ ਭਰਮਈ ਮਾਇਕੀ ਮੰਡਲ ਵਿੱਚ 84 ਲੱਖ ਜੂਨਾਂ ਤੋਂ ਇਲਾਵਾ ਦੇਵੀ ਦੇਵਤੇ, ਜੋਗੀ, ਜਪੀ ਤਪੀ ਹਠੀ ਵੀ ਸ਼ਾਮਲ ਹਨ। ਪਰਮੇ ਸੁਰ ਨਰ ਦੇਵੀ ਦੇਵਾ, ਪਰਮੇ ਸਿੱਧ ਸਾਧਿਕ ਬ੍ਰਹਮੇਵਾ, ਪਰਮ ਪਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ, ਬ੍ਰਹਮਾ ਬਿਸਨ ਮਹਾਦਿਓ, ਤ੍ਰੈ ਗੁਣ ਭੁੱਲੇ, ਹੋਮੈ ਮੋਹ ਵਧਾਇਆ, ਪੰਡਤ ਪੜ ਪੜ ਮੋਨੀ ਭੁੱਲੇ, ਦੂਜੇ ਪਾਏ ਚਿਤ ਲਾਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨ ਪਾਇਆ। ਉੱਪਰਲੀ ਵਿਚਾਰ ਦਾ ਨਿਚੋੜ ਇਹ ਨਿਕਲਦਾ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਵਿਚਰਨ ਅਤੇ ਪ੍ਰਵਿਰਤ ਹੋਣ ਵਾਲੇ ਜੀਵ ਇਨਸਾਨ ਅਤੇ ਦੇਵੀ ਦੇਵਤੇ ਸਮੁੱਚੇ ਤੌਰ 'ਤੇ ਮਾਇਕੀ ਭਰਮਗੜ ਦੇ ਵਾਸੀ ਹਨ ਅਤੇ ਇਸ ਵਿੱਚ ਹੀ ਪਲਚ ਪਲਚ ਕੇ ਆਪਣਾ ਜੀਵਨ ਅਜਾਈਂ ਗਵਾ ਰਹੇ ਹਨ। ਪਰ ਬੜੀ ਅਨੋਖੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ ਦੇ ਹੁੰਦਿਆਂ ਵੀ ਮਨੁੱਖ ਜੀਵਨੀ ਨੂੰ ਆਪਣੇ ਭਰਮਈ ਜੀਵਨ ਦੀ ਸੋਝੀ ਨਹੀਂ ਹੋਈ। ਮਨੁੱਖਾ ਜੂਨੀ ਨੂੰ ਆਪਣੇ ਭਰਮਈ ਜੀਵਨ ਦੀ ਸੋਝੀ ਨਹੀਂ ਹੋਈ। ਸਾਡੇ ਵਿੱਚੋਂ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਭਰਮਗੜ ਦੇ ਕੂੜੇ ਮੰਡਲ ਵਿੱਚ ਗਲਤਾਨ ਹਾਂ, ਬਲਕਿ ਇਸੇ ਭਰਮਈ ਅੰਧ ਗੁਬਾਰ ਦੇ ਕੂੜੇ ਪਰਵਾਸੇ ਹੀ ਆਪਣਾ ਜੀਵਨ ਅਜਾਈਂ ਗਵਾ ਰਹੇ ਹਾਂ ਅਤੇ ਗੁਰੂਆਂ, ਮਹਾਂਪੁਰਖਾਂ, ਸੰਤਾਂ, ਭਗਤਾਂ ਅਤੇ ਉਪਦੇਸ਼ਾਂ ਨੂੰ ਛਿੱਕੇ ਟੰਗ ਕੇ ਆਪਣੀ ਕੂੜੀ ਅਤੇ ਫੋਕੀ ਸਿਆਣਪ ਉੱਤੇ ਆਫਰੇ ਫਿਰਦੇ ਹਾਂ। ਜਦ ਅਸੀਂ ਹਉਮੈ, ਦੂਜਾ ਭਾਉ, ਭਰਮ, ਭਰਮਗੜ, ਅਗਿਆਨਤਾ ਅਤੇ ਅੰਧ ਗੁਬਾਰ ਆਦਿ ਲਫਜ਼ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਸਾਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਇਹ ਲਫਜ਼ ਸਾਡੇ ਉੱਤੇ ਨਹੀਂ ਘਟਦੇ, ਕਿਉਂਕਿ ਅਸੀਂ ਤਾਂ ਬੜੇ ਸਿਆਣੇ, ਗਿਆਨੀ, ਧਿਆਨੀ, ਵਿਦਵਾਨ, ਵਿਗਿਆਨੀ, ਫਿਲਾਸਫਰ, ਅਫਲਾਤੂਨ, ਆਧੁਨਿਕ, ਸਭਿਅ, ਸਿਵਿਲਾਈਜ਼ਡ ਹਾਂ। ਇਹ ਲਫਜ਼ ਤਾਂ ਕਿਸੇ ਹੋਰ ਅਨਪੜ੍ਹ, ਅਗਿਆਨੀ, ਮੂਰਖ, ਪਛੜੇ ਹੋਏ ਜੰਗਲੀ ਮਨੁੱਖਾਂ ਲਈ ਉਚਰੇ ਹੋਣਗੇ। ਇਸ ਤਰ੍ਹਾਂ ਸਾਡਾ ਪਾਖੰਡ ਅਥਵਾ ਹਉਮੈ ਦੀ ਢੀਠ ਤਾਈ ਉਗੜਦੀ ਹੈ ਅਤੇ ਸਾਡੀ ਦਿਮਾਗੀ ਸਿਆਣਪ, ਗਿਆਨ, ਵਡਿਆਈ ਅਤੇ ਭਲੀ ਭਲੇਰੀ ਕੂੜੀ ਹਸਤੀ ਨੂੰ ਠੇਸ ਲੱਗਦੀ ਹੈ। ਜੇਕਰ ਸਾਡੇ ਮਨ ਉੱਤੇ ਇਹਨਾਂ ਅੱਖਰਾਂ ਦਾ ਕੋਈ ਅਸਰ ਹੁੰਦਾ ਵੀ ਹੈ ਤਾਂ ਵੀ ਓਪਰਾ ਜਿਹਾ ਜੋ ਛੇਤੀ ਹੀ ਛਾਈ ਮਾਈ ਹੋ ਜਾਂਦਾ ਹੈ ਅਤੇ ਅਸੀਂ ਫੇਰ ਆਪਣੇ ਦ੍ਰਿੜ ਹੋਏ ਹਉਮੈ ਦੇ ਪਰਮਈ ਜੀਵਨ ਦੀ ਰਵਾਨਗੀ ਵਿੱਚ ਰੁੜ ਪੈਂਦੇ ਹਾਂ। ਗੁਰਬਾਣੀ ਵਿੱਚ ਦਰਸਾਈ ਭਰਮਈ ਅਗਿਆਨਤਾ ਦੀ ਬਾਬਤ ਗਿਆਨ ਘੋਟਣ ਨੂੰ ਹੀ ਦਿਮਾਗੀ ਸ਼ੁਗਲ ਬਣਾ ਛੱਡਿਆ ਹੈ, ਕਿਉਂਕਿ ਸਾਨੂੰ ਇਹਨਾਂ ਉਪਦੇਸ਼ਾਂ ਦੀ ਸੱਚਾਈ ਉੱਤੇ ਪੂਰਨ ਨਿਸ਼ਚਾ ਨਹੀਂ ਹੁੰਦਾ, ਸਿਰਫ ਓਪਰੇ ਜਿਹੇ ਮਨ ਨਾਲ ਹੀ ਹਾਮੀ ਭਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ। ਪਰੰਤੂ ਇਹ ਹਉਮੈ ਰੂਪੀ ਭਰਮ ਭੂਤ ਪ੍ਰੇਤ ਵਾਂਗ ਜੀਵ ਨੂੰ ਐਸਾ ਚਿੰਬੜਿਆ ਹੋਇਆ ਹੈ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਆਪਣੀ ਰੰਗਤ ਅਥਵਾ ਭਾਅ ਦਾ ਅਸਰ ਬੈਠਦਿਆਂ, ਉੱਠਦਿਆਂ, ਜਾਗਦਿਆਂ, ਸੁੱਤਿਆਂ ਅਥਵਾ ਹਰ ਪਲ ਸਮੁੱਚੇ ਜੀਵਨ ਉੱਤੇ ਛਾਇਆ ਰਹਿੰਦਾ ਹੈ। ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਾਡੇ ਭਰਮ ਦਾ ਮੁੱਢ ਜਾਂ ਬੀਜ ਸਾਡੀ ਹਉਮੈ ਦੀ ਭਾਵਨਾ ਹੀ ਹੈ। ਸਾਡੇ ਭਰਮ ਦਾ ਮੁੱਢ ਜਾਂ ਬੀਜ ਸਾਡੀ ਹਉਮੈ ਦੀ ਭਾਵਨਾ ਹੀ ਹੈ ਜੋ ਸਾਡੀ ਮੈਂ ਮੇਰੀ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੋ ਰਹੀ ਹੈ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਏ। ਹਉਮੈ ਮੇਰਾ ਭਰਮੈ ਸੰਸਾਰ। ਸਾਡਾ ਇਹ ਮਾਨਸਿਕ ਭਰਮ ਆਤਮਿਕ ਪ੍ਰਕਾਸ਼ ਦੀ ਅਣਹੋਂਦ ਤੋਂ ਉਪਜਦਾ ਅਤੇ ਪ੍ਰਵਿਰਤ ਹੁੰਦਾ ਹੈ। ਸਾਡਾ ਮਾਨਸਿਕ ਭਰਮ ਆਤਮਿਕ ਪ੍ਰਕਾਸ਼ ਦੀ ਅਣਹੋਂਦ ਤੋਂ ਉਪਜਦਾ ਅਤੇ ਪ੍ਰਵਿਰਤ ਹੁੰਦਾ ਹੈ। ਜਿਤਨਾ ਚਿਰ ਰੋਸ਼ਨੀ ਨਾ ਆਵੇ ਉਤਨਾ ਚਿਰ ਹਨੇਰੇ ਦੇ ਭਰਮ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਰਹਿੰਦਾ ਹੈ। ਇਸੇ ਤਰ੍ਹਾਂ ਆਤਮਿਕ ਪ੍ਰਕਾਸ਼ ਅਥਵਾ ਨਾਮ ਦੇ ਪ੍ਰਜਵਲਿਤ ਹੋਣ ਤੋਂ ਬਗੈਰ ਸਾਡਾ ਹਉਮੈ ਰੂਪੀ ਭਰਮ ਕਦਾ ਚਿਤ ਦੂਰ ਨਹੀਂ ਹੋ ਸਕਦਾ। ਆਤਮਿਕ ਪ੍ਰਕਾਸ਼ ਅਥਵਾ ਨਾਮ ਦੇ ਪ੍ਰਜਵਲਿਤ ਹੋਣ ਤੋਂ ਬਗੈਰ ਸਾਡਾ ਹਉਮੈ ਰੂਪੀ ਭਰਮ ਕਦਾ ਚਿਤ ਦੂਰ ਨਹੀਂ ਹੋ ਸਕਦਾ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭਰਮ ਕੀ ਕਾਈ। ਬਿਨ ਨਾਵੈ ਸਭ ਭਰਮਹਿ ਕਾਚੇ, ਬਿਨ ਨਾਵੈ ਭਰਮ 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 ਖਪਿਆ। ਇਸ ਭਰਮ ਦੀ ਕੋਈ ਅਸਥੂਲ ਹਸਤੀ ਨਹੀਂ, ਬਲਕਿ ਇਹ ਹਉਮੈ ਰੂਪੀ ਭਰਮ ਤਾਂ ਸਾਡੇ ਮਨ ਦੇ ਖਿਆਲਾਂ, ਨਿਸ਼ਚਿਆਂ, ਵਲਵਲਿਆਂ, ਭਾਵਨਾਵਾਂ ਦੀ ਰੰਗਤ ਅਥਵਾ ਭਾਅ ਹੈ। ਇਹ ਹਉਮੈ ਰੂਪੀ ਭਰਮ ਸਾਡੇ ਮਨ ਦੇ ਖਿਆਲਾਂ, ਨਿਸ਼ਚਿਆਂ, ਵਲਵਲਿਆਂ, ਭਾਵਨਾਵਾਂ ਦੀ ਰੰਗਤ ਅਥਵਾ ਭਾਅ ਹੈ ਜੋ ਸਾਡੇ ਅੰਤਰਗਤ ਮਨ, ਬੁੱਧੀ, ਚਿੱਤ ਅਤੇ ਅੰਤਿਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਦ੍ਰਿੜ ਹੋ ਚੁੱਕਿਆ ਹੈ। ਅਨਿਕ ਜਨਮ ਬੀਤੀਅਨ ਪਰਮਾਈ, ਘਰ ਵਾਸ ਨ ਦੇਵੈ ਦੁੱਤਰ ਮਾਈ, ਦਿਨ ਰੈਨ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਪਵਾਈ। ਹਨੇਰਾ ਆਪਣੇ ਅੰਧਕਾਰ ਨੂੰ ਖੁਦ ਦੂਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੀਵ ਦੀ ਜਨਮਾਂ ਜਨਮਾਂ ਤੋਂ ਦ੍ਰਿੜ ਹੋਈ ਭਰਮਈ ਅਗਿਆਨਤਾ ਨੂੰ ਸਾਡੇ ਹਉਮੈ ਦੀ ਭਾਵਨਾ ਅਥਵਾ ਦੂਜੇ ਭਾਉ ਵਿੱਚ ਕੀਤੇ ਕਰਮ ਧਰਮ ਪਾਠ ਪੂਜਾ ਜਪ ਤਪ ਪੁੰਨ ਦਾਨ ਨੇਕੀਆਂ ਪਰ ਉਪਕਾਰ ਆਦਿ ਸਾਡੇ ਮਾਨਸਿਕ ਅੰਧ ਗੁਬਾਰ ਅਥਵਾ ਭਰਮਗੜ ਨੂੰ ਤੋੜ ਨਹੀਂ ਸਕਦੇ। ਅਨਿਕ ਜਤਨ ਨਿਗ੍ਰਹਿ ਕੀਏ ਟਾਰੀ ਨ ਟਰੈ ਭਰਮ ਫਾਸ। ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ। ਇਹ ਹੋਂ ਤਾਰੀ ਨੇਕੀਆਂ ਅਤੇ ਕਰਮ ਕਾਂਡ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮਗੜ ਦੇ ਕਰਤਵ ਹਨ ਅਤੇ ਇਹ ਸਾਡੀ ਸੀਮਤ ਬੁੱਧੀ ਦੇ ਦਾਇਰੇ ਵਿੱਚ ਹੀ ਹਨ। ਇਹ ਹਉਮੈ ਵਾਲੀ ਭਾਵਨਾ ਨਾਲ ਕੀਤੇ ਕਰਮਾਂ ਦੀ ਅਧਿਆਤਮਿਕ ਮੰਡਲ ਤਾਈਂ ਪਹੁੰਚ ਨਹੀਂ ਹੈ। ਹਉਮੈ ਵਾਲੀ ਭਾਵਨਾ ਨਾਲ ਕੀਤੇ ਕਰਮਾਂ ਦੀ ਅਧਿਆਤਮਿਕ ਮੰਡਲ ਤਾਈਂ ਪਹੁੰਚ ਨਹੀਂ ਹੈ। ਕੋਟ ਕਰਮ ਕਰੇ ਹੋਂ ਤਾਰੇ, ਸ਼੍ਰਮ ਪਾਵੇ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕੋ ਕੈਸੇ ਕਵੈ। ਜੇ ਤੇਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨ ਮਾਨੈ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਇਹ ਭਰਮਗੜ ਦਾ ਵੱਡ ਖੇਲ ਤਮਾਸ਼ਾ ਅਥਵਾ ਤ੍ਰੈਗੁਣੀ ਮਾਇਕੀ ਮੰਡਲ ਕੋਈ ਅਸਥੂਲ ਟਾਪੂ ਦੇਸ਼ ਗ੍ਰਹਿ ਆਦਿ ਨਹੀਂ ਹੈ। ਇਸ ਦੀ ਹੋਂਦ ਤਾਂ ਸਾਡੇ ਖਿਆਲਾਂ, ਵਲਵਲਿਆਂ, ਨਿਸ਼ਚਿਆਂ, ਭਾਵਨਾਵਾਂ, ਮਨ, ਬੁੱਧੀ, ਅੰਤਿਸ਼ਕਰਨ ਅਥਵਾ ਸਾਡੀ ਸੂਖਮ ਮਾਨਸਿਕ ਅਵਸਥਾ ਦਾ ਵਿਸ਼ਾ ਹੈ। ਇਸ ਲਈ ਭਰਮਗੜ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਨੂੰ ਆਪਣੇ ਖਿਆਲਾਂ, ਭਾਵਨਾਵਾਂ, ਨਿਸ਼ਚਿਆਂ ਨੂੰ ਬਦਲਣਾ ਪਵੇਗਾ। ਭਰਮਗੜ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਨੂੰ ਆਪਣੇ ਖਿਆਲਾਂ, ਭਾਵਨਾਵਾਂ ਨਿਸ਼ਚਿਆਂ ਨੂੰ ਬਦਲਣਾ ਪਵੇਗਾ। ਇਹ ਤਬਦੀਲੀ ਸਿਰਫ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਦੁਆਰਾ ਹੀ ਹੋ ਸਕਦੀ ਹੈ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਨ ਹਾਰੇ। ਖੱਟੇ ਬੇਰਾਂ ਦੀ ਬੇਰੀ ਨੂੰ ਜੇ ਮਿੱਠੇ ਬੇਰਾਂ ਵਾਲੀ ਪਿਉਂਦ ਚਾੜ ਦੇਈਏ ਤਾਂ ਉਸਦੇ ਬੇਰ ਵੀ ਮਿੱਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਭਰਮਮਈ ਅਗਿਆਨੀ ਮਨ ਨੂੰ, ਹਾਂਜੀ ਭਰਮਮਈ ਅਗਿਆਨੀ ਮਨ ਨੂੰ ਜੇ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਦੀ ਪਿਉਂਦ ਚਾੜੀ ਜਾਵੇ ਤਾਂ ਉਹ ਮਨ ਉਨਮਨ ਹੋ ਜਾਵੇਗਾ। ਇਸ ਤਰ੍ਹਾਂ ਸਾਡੇ ਮਨ, ਬੁੱਧੀ ਅਤੇ ਅੰਤਿਸ਼ਕਰਨ ਉੱਤੇ ਸਾਧ ਸੰਗਤ ਦੁਆਰਾ ਅਧਿਆਤਮਿਕ ਗਿਆਨ ਦੀ ਪਿਉਂਦ ਚੜ੍ਹਨ 'ਤੇ ਮਨ ਉਨਮਨ ਹੋ ਜਾਂਦਾ ਹੈ ਅਥਵਾ ਮਨਮੁਖ ਤੋਂ ਗੁਰਮੁਖ ਹੋ ਜਾਂਦਾ ਹੈ ਅਤੇ ਗੁਰਮੁਖ ਤੋਂ ਬ੍ਰਹਮ ਗਿਆਨੀ ਬਣ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਪੋਹ ਫੁੱਟਦੀ ਹੈ ਅਤੇ ਮੱਧਮ ਜਿਹੀ ਰੋਸ਼ਨੀ ਹੋ ਜਾਂਦੀ ਹੈ, ਉਸੇ ਤਰ੍ਹਾਂ ਅੰਤਰਗਤ ਪੋਹ ਫੁਟਾਲੇ ਦੀ ਆਤਮਿਕ ਰੋਸ਼ਨੀ ਵਿੱਚ ਸਾਡਾ ਮਨ, ਬੁੱਧੀ, ਚਿੱਤ ਆਤਮ ਪ੍ਰਾਇਣ ਹੋ ਕੇ ਵਿਕਸਿਤ ਅਤੇ ਪ੍ਰਕਾਸ਼ਿਤ ਹੁੰਦਾ ਜਾਵੇਗਾ। ਇਸ ਤਰ੍ਹਾਂ ਸਹਿਜੇ ਸਹਿਜੇ ਸਾਡੀ ਹਉਮੈ ਦੀ ਭਾਵਨਾ, ਦੂਜੇ ਭਾਉ ਦਾ ਨਿਸ਼ਚਾ, ਮਾਨਸਿਕ ਅਗਿਆਨਤਾ, ਅਗਿਆਨਤਾ ਦਾ ਭਰਮ, ਭਰਮ ਦਾ ਅੰਧ ਗੁਬਾਰ, ਅੰਧ ਗੁਬਾਰ ਦੇ ਭਰਮ ਭੁਲੇਖੇ ਦੇ ਛੋੜ ਘਟਦੇ ਅਤੇ ਪਤਲੇ ਹੁੰਦੇ ਜਾਣਗੇ। ਇਸ ਤਰ੍ਹਾਂ ਦਾਮਨਿਕ ਅਧਿਆਤਮਿਕ ਪਿਉਂਦ ਦੇ ਅਸਰ ਹੇਠ ਸਾਡੇ ਉਨਮਨ ਦੇ ਅਨੁਭਵ ਵਿੱਚ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵੱਜਣਗੇ। ਦਾਮਨਿਕ ਅਧਿਆਤਮਿਕ ਪਿਉਂਦ ਦੇ ਅਸਰ ਹੇਠ ਸਾਡੇ ਉਨਮਨ ਦੇ ਅਨੁਭਵ ਵਿੱਚ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵੱਜਣਗੇ ਅਤੇ ਕਿਸੇ ਭਾਗਾ ਭਰੇ ਖਿਨ ਵਿੱਚ ਗੁਰਪ੍ਰਸਾਦ ਦੁਆਰਾ ਆਤਮਿਕ ਪ੍ਰਕਾਸ਼ ਹੋਵੇਗਾ, ਸ਼ਬਦ ਦਾ ਪ੍ਰਕਾਸ਼ ਹੋਵੇਗਾ, ਨਾਮ ਪ੍ਰਜਵਲਿਤ ਹੋਵੇਗਾ, ਗੋਬਿੰਦ ਗੱਜ ਪਵੇਗਾ। ਹਮਰਾ ਪਰਮ ਗਿਆ ਪਉ ਪਾਗਾ ਜਬ ਰਾਮ ਨਾਮ ਚਿੱਤ ਲਾਗਾ। ਜਿਸ ਤਰ੍ਹਾਂ ਖੱਟੇ ਬੇਰਾਂ ਵਾਲੀ ਬੇਰੀ ਮਿੱਠੇ ਬੇਰਾਂ ਵਾਲੀ ਬੇਰੀ ਨਾਲ ਸੰਗਤ ਕਰਕੇ ਆਪ ਵੀ ਮਿੱਠੀ ਹੋ ਜਾਂਦੀ ਹੈ, ਉਸੇ ਤਰ੍ਹਾਂ ਮਨਮੁਖ ਦਾ ਮਨ ਗੁਰਮੁਖ ਦੇ ਉਨਮਨ ਨਾਲ ਪਰਸ ਕੇ ਅਥਵਾ ਸੰਗਤ ਕਰਕੇ ਖੁਦ ਉਨਮਨ ਅਥਵਾ ਉੱਚਾ ਹੋ ਕੇ ਗੁਰੂ ਵੱਲ ਧਿਆਨ ਅਥਵਾ ਮੁਖ ਕਰਦਾ ਹੈ। ਐਸੇ ਉਨਮਨ ਅਥਵਾ ਗੁਰਮੁਖ ਮਨ ਉੱਤੇ ਮਾਇਆ ਦੇ ਭਰਮ ਦਾ ਅਸਰ ਘਟਦਾ ਜਾਂਦਾ ਹੈ, ਮਾਇਆ ਦਾ ਭਰਮਗੜ ਟੁੱਟਦਾ ਜਾਂਦਾ ਹੈ, ਮਨ ਇਕਾਗਰ ਹੁੰਦਾ ਜਾਂਦਾ ਹੈ, ਮਨ ਵਿੱਚ ਆਤਮਿਕ ਖਿੱਚ ਅਥਵਾ ਭੁੱਖ ਪੈਦਾ ਹੁੰਦੀ ਹੈ, ਇਕਾਗਰ ਹੋਇਆ ਮਨ ਸਿਮਰਨ ਵਿੱਚ ਜੁੜਦਾ ਹੈ। ਉਨਮਨ ਅਥਵਾ ਗੁਰਮੁਖ ਮਨ ਉੱਚ ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ, ਸਤਿਗੁਰੂ ਨਾਲ ਪਿਆਰ ਦੀ ਡੋਰੀ ਪੈ ਜਾਂਦੀ ਹੈ, ਇਸ ਪ੍ਰੀਤ ਡੋਰੀ ਦੀ ਖਿੱਚ ਵੱਧਦੀ ਜਾਂਦੀ ਹੈ, ਅਨਹਦ ਧੁਨੀ ਸੁਣਾਈ ਦਿੰਦੀ ਹੈ। ਅਨਹਦ ਧੁਨੀ ਅਥਵਾ ਚੁੱਪ ਪ੍ਰੀਤ ਵਿੱਚ ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ, ਆਤਮ ਪ੍ਰਕਾਸ਼ ਵਿੱਚ ਵਾਸਾ ਹੁੰਦਾ ਹੈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾ ਪ੍ਰਮ ਕਾਟਿਆ ਜਾਈ, ਸਾਧ ਕੇ ਸੰਗ ਨਕਤ ਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸੰਤ ਸੰਗ ਜਹ ਰਿਦ ਵਸਿਓ ਨਾਨਕ ਤੇ ਨਾ ਭਰਮੇ। ਇਸ ਅਮੋਲਕ ਅਸਚਰਜ ਆਤਮਿਕ ਪ੍ਰਕਾਸ਼ ਦੀ ਉੱਚਮ ਉੱਚੀ ਸੂਚਮ ਸੂਚੀ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਫੂਟੋ ਆਂਡਾ ਪਰਮ ਕਾ ਮਨੈ ਭਇਓ ਪ੍ਰਕਾਸ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ। ਹਉਮੈ ਦੀ ਭਰਮਈ ਅਗਿਆਨਤਾ ਦੇ ਭਰਮਗੜ ਵਿੱਚੋਂ ਨਿਕਲ ਕੇ ਮਨ ਦਾ ਅਨੁਭਵੀ ਆਤਮਿਕ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋਣਾ ਅਲੌਕਿਕ ਮਾਨਸਿਕ ਤਬਦੀਲੀ ਹੈ, ਆਤਮਿਕ ਕਰਾਮਾਤ ਹੈ, ਇਲਾਹੀ ਕੌਤਕ ਹੈ, ਇਲਾਹੀ ਚੋਜ ਵਿਡਾਣੀ ਹੈ, ਅਸਚਰਜ ਕਰਿਸ਼ਮਾ ਹੈ, ਗੁਪਤ ਪ੍ਰਿਮ ਖੇਲ ਹੈ, ਆਤਮਿਕ ਲੇਵਾ ਦੇਵੀ ਹੈ, ਗੁੱਜਾ ਵਣਜ ਵਪਾਰ ਹੈ, ਅਜਬ ਵੱਖਰ ਹੈ। ਇਹ ਅਮੋਲਕ ਅਤੇ ਅਸਚਰਜ ਆਤਮਿਕ ਦਾਤ ਸਤਿਗੁਰੂ ਦੇ ਦਰੋ ਘਰੋਂ ਮਿਹਰ ਹੈ, रहमत है, बख्शिश है, नदर करम है जो साध संगत विच गुर प्रसाद द्वारा वंडी जांदी है। यह आत्मिक मंजिल दा विस्मादी अश्चर्य चोज विडाणी इलाही कौतक साडी माई की सीमत बुद्धि दी समझ अते पकड़ तो परे है। इस इलाही प्रेम खेल नू सिर्फ अनुभव द्वारा ही पहचानिया अते माणिया जा सकता है। आत्मिक मंडल दी इस अश्चर्य प्रेम खेल नू परममई मानसिक सीमत बुद्धि नाल समझण दी कोशिश करनी ही साडा दीर्घ मानसिक परम पुलावा है। कथनी कै परम न जाई सब कथ कथ रही लुकाई नाम बिना क्या ज्ञान ध्यान। गुरबाणी ने यह फैसला कर दिता है कि अंतर आत्मे नाम दे प्रकाश द्वारा आपा चीने बगैर। हाँ जी, गुरबाणी ने यह फैसला कर दिता है कि अंतर आत्मे नाम दे प्रकाश द्वारा आपा चीने बगैर साडा मानसिक माइकी परम कदा चित मिट नहीं सकता। जन नानक बिन आपा चीने मिटे न प्रम की काई। आत्मिक प्रकाश अथवा नाम दे प्रज्वलित होण ते दूजे भाव दा परम छाई माई हो के अकाल पुरख दी इको एक प्रकाश रूपी जोत सर्व रही भरपूर अनुभव द्वारा महसूस होवेगी। अंधकार मिट्यो तह तंते गुर शब्द दीपक परगासा प्रम की जाली ताकी काटी जाको साध संगत विश्वासा। प्रम की जाली ता की काटी जाको साध संगत विश्वासा। एह नाम अथवा आत्मिक प्रकाश साडे अंतर आत्मे ही प्रज्वलित होना है। एह नाम अथवा आत्मिक प्रकाश साडे अंतर आत्मे ही प्रज्वलित होना है। इसनू बाहर ढूंढना साडा मानसिक परम भुलेखा है। सब किच कर मैं बाहर नाही बाहर टोले सो परम पुलाही। पर साडी धार्मिक कर्म किरिया अते पाठ पूजा आदि सारे धार्मिक साधन बाहर मुखी बिरती नाल ही किते जांदे हन। एना बाहर मुखी साधना नू ही आत्मिक मंजिल समझना साडी मानसिक अज्ञानता दा परम भुलेखा है। परंतु सानू अंतर आत्मे इलाही नाम खजाने दी सोझी ही नहीं। इसलिए उद्यम जा पुरशारता की करना सी। इस अमोलक आत्मिक खजाने दी सोझी अथवा तत् ज्ञान किसे बख्शे हुए विरले गुरमुख प्यारे नू ही गुर प्रसाद द्वारा ही अनुभव हुंदा है। इस अमोलक आत्मिक खजाने दी सोझी अथवा तत् ज्ञान किसे बख्शे हुए विरले गुरमुख प्यारे नू ही गुर प्रसाद द्वारा ही अनुभव हुंदी है। एह जगत परम पुलाया विरला बुझे कोय। एह जगत परम पुलाया विरला बुझे कोय। ऐसी गुरमुख प्यारियां द्वारा लिखा गया गुरबाणी विचार विशा सी परम भाव दसवां लेख नंबर 77। वाहेगुरु जी का खालसा वाहेगुरु जी की फतेह।